ਕੁੱਲ ਵਿੱਚੋਂ ਹਾਂ, ਇਹ ਕੰਮ ਤੇ ਸਾਡਾ ਹੈ ਜਿਹੜਾ ਤੁਸੀਂ ਕਰ ਰਹੇ ਹੋ। ਤੇ ਮਹਾਤਮਾ ਕਹਿਣ ਲੱਗੇ, ਜੇ ਬਈ ਹੁਣ ਸੋਢੀ ਆਪਣਾ ਫਰਜ਼ ਨਾ ਪਹਿਚਾਨਣ ਤੇ ਕੋਈ ਹੋਰ ਗੁਰੂ ਦਾ ਸਿੱਖ ਕਰੇਗਾ ਹੀ ਕਰੇਗਾ। ਚੱਲ ਖੋ ਹਰ ਸਹਾਏ ਦੇ ਸੋਢੀ ਜੋ ਕੁਝ ਕਰਦੇ ਨੇ ਉਹ ਆਮ ਲੋਕਾਂ ਨੂੰ ਉਧਰ ਪਤਾ ਹੀ ਹੈ। ਚੱਲ ਖੋ ਸ੍ਰੀ ਵਾ ਪਿਰਥਿਆ ਵੀ ਸੋਢੀ ਸੀ। ਮਹਾਂਪੁਰਸ਼ ਕਹਿਣ ਲੱਗੇ, ਬਈ ਜੇ ਗੁਰੂ ਕੇ ਖਾਨਦਾਨਾਂ ਨੇ ਇਹ ਕੰਮ ਛੱਡ ਦਿੱਤਾ ਹੈ ਤੇ ਹੁਣ ਕਿਸੇ ਤੋਂ ਵੀ ਗੁਰੂ ਕਰਵਾ ਲਵੇ। ਡਿਊਟੀ ਤੇ ਤੁਹਾਡੀ ਜ਼ਿਆਦਾ ਸੀ ਕਿਉਂਕਿ ਤੁਸੀਂ ਉਸ ਕੁੱਲ ਵਿੱਚੋਂ ਚਲੇ ਆਂਦੇ ਹੋ। ਪਰ ਮਹਾਂਪੁਰਸ਼ ਹੱਸ ਕੇ ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਕਿਰਪਾ ਕੀਤੀ ਹੈ ਸੋਢੀ ਸਾਹਿਬ ਅਖਿਕਾ ਦੀ, ਅਖੀ ਜਿਸ ਵੀ ਮਨੁੱਖ ਨੂੰ ਉਹਨਾਂ ਨੇ ਅੰਮ੍ਰਿਤ ਛਕਾ ਦਿੱਤਾ ਉਹਨੂੰ ਸੋਢੀ ਬਣਾ ਦਿੱਤਾ। ਜਾਣਾ ਖੋ ਸ੍ਰੀ ਵਾ ਹਰ ਸਿੱਖ ਸੋਢੀ ਹੈ ਜਦੋਂ ਗੁਰੂ ਕਾ ਅੰਮ੍ਰਿਤ ਪਾਨ ਕਰ ਲੈਂਦਾ। ਪਰ ਆਪਾਂ ਤਾਂ ਉਲਝੇ ਹੋਏ ਆ, ਇਹਦੀ ਫਲਾਣਾ ਹੈ, ਇਹਦੀ ਫਲਾਣਾ, ਇਹਦੀ ਫਲਾਣਾ, ਇਹ ਫਲਾਣਾ, ਇਉਂ ਅਸੀਂ ਉਲਝੇ ਹੋਏ ਹਾਂ। ਇਸ ਪੱਖ ਵਿੱਚ ਹਾਂ ਮਹਾਤਮਾ ਕਹਿਣ ਲੱਗੇ, ਇਹ ਦਸ਼ਮੇਸ਼ ਪਿਤਾ ਜੀ ਦੀ ਆਜ਼ਿਜ਼ ਨਿਵਾਸੀ ਏ, ਜ਼ਰਾ ਨਿਵਾਸੀ ਏ, ਬੰਦਾ ਨਿਵਾਸੀ ਏ ਕਿ ਜਿਸ ਵੀ ਮਨੁੱਖ ਨੂੰ ਉਹਨਾਂ ਨੇ ਅੰਮ੍ਰਿਤ ਦੇ ਦਿੱਤਾ ਸੋਢੀ ਸਾਹਿਬ, ਉਹਨਾਂ ਨੂੰ ਸੋਢੀ ਸਾਹਿਬ ਬਣਾ ਦਿੱਤਾ। ਤੋ ਬੇਨਤੀ ਕਰ ਰਹੇ ਸਾਂ ਕਿ ਉਹ ਅਕਾਲ ਆਜ਼ਿਜ਼ ਨਿਵਾਸ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਨਾਮ ਵਾਸਤੇ ਅਸੀਂ ਬਹੁਤ ਕੁਝ ਕਰਦੇ, ਬਹੁਤ ਕੁਝ ਹੁੰਦਾ ਹੈ, ਦੁਨੀਆਂ ਦੌੜ ਰਹੀ ਹੈ। ਤੋ ਸੋਢੀ ਕਹਿਣ ਲੱਗੇ, ਜੇਠਿਆ ਤੂੰ ਤੇ ਸਾਡਾ ਸਿਰ ਨੀਵਾਂ ਕਰ ਦਿੱਤਾ। ਸੋਢੀ ਸਾਹਿਬ ਕਹਿਣ ਲੱਗੇ, ਕਿਉਂ ਜੀ, ਕਿਸ ਤਰ੍ਹਾਂ ਤੁਹਾਡਾ ਸਿਰ ਕਿਵੇਂ ਨੀਵਾਂ ਹੋ ਗਿਆ? ਕਾਕਾ, ਜੇ ਤੂੰ ਟੋਕਰੀ ਢੋ ਕੇ ਸਹੁਰਿਆਂ ਦੇ ਘਰ ਗੁਜ਼ਾਰਾ ਕਰਨਾ ਸੀ ਤਾਂ ਲਾਹੌਰੀ ਟੋਕਰੀ ਢੋਂਦਾ ਰਹਿੰਦਾ। ਧੰਨ ਗੁਰੂ ਰਾਮਦਾਸ ਜੀ ਕਹਿਣ ਲੱਗੇ, ਤੁਹਾਡੀ ਸਮਝ ਵਿੱਚ ਫਰਕ ਏ, ਤੁਹਾਡੇ ਦੇਖਣ ਵਿੱਚ ਫਰਕ ਏ। ਮੈਂ ਕੋਈ ਇੱਥੇ ਟੋਕਰੀ ਨਹੀਂ ਢੋ ਰਿਹਾ, ਮੈਂ ਤਾਂ ਇੱਕ ਸੇਵਕ ਹਾਂ ਤੇ ਸੇਵਾ ਕਰ ਰਿਹਾ। ਉਹਨਾਂ ਤੋਂ ਰਿਹਾ ਨਾ ਗਿਆ। ਜਦੋਂ ਕਿਸੇ ਮਨੁੱਖ ਤੇ ਜਵਾਲ ਦਾ ਵਕਤ ਆਉਂਦਾ, ਮੁਸ਼ਕਲਾਂ ਦਾ ਹਾਲਤ ਆਉਂਦੇ ਨੇ, ਉਹਦੇ ਆਪਣੇ ਬੇਗਾਨੇ ਹੋ ਜਾਂਦੇ, ਕੋਈ ਨਹੀਂ ਪਹਿਚਾਣਦਾ। ਉਹ ਵੀ ਵਕਤ ਸੀ ਜਦੋਂ ਬਾਬਾ ਹਰਦਾਸ ਜੀ ਦੇ ਸ਼ਰੀਰ ਤਿਆਗਣ ਤੋਂ ਧੰਨ ਗੁਰੂ ਰਾਮਦਾਸ ਜੀ ਦੀ ਕੋਈ ਪਰਵਰਿਸ਼ ਕਰਨ ਵਾਲਾ ਨਹੀਂ ਸੀ ਤੇ ਉਹ ਨਾਨਕੇ ਫਲੇ ਫੁੱਲੇ। ਅੱਜ ਉਹ ਜਗਤ ਗੁਰੂ, ਲੱਖਾਂ ਆਕਾਸ਼ਾਂ ਤੇ ਪਤਾਲਾਂ ਦੇ ਗੁਰੂ ਦਾ ਸੇਵਕ ਏ, ਮਨਜ਼ੂਰ ਤੇ ਪ੍ਰਵਾਨ ਸਾਦਿਕ ਹੋ ਗਿਆ ਹੈ। ਅੱਜ ਸੋਢੀ ਲਾਹੌਰ ਦੇ ਵੀ ਦਾਵਾ ਕਰਨ ਲੱਗ ਪਏ ਨੇ, ਜੀ ਸਾਡਾ ਮੁੰਡਾ ਹੈ। ਗੁਰੂ ਅਮਰਦਾਸ ਜੀ ਪਾਸ ਜਾ ਕੇ ਕਹਿਣ ਲੱਗੇ, ਹਜ਼ੂਰ ਉਹ ਤੇ ਮੁੰਡਾ ਹੈ, ਉਹਨੂੰ ਵਿਚਾਰੇ ਨੂੰ ਤੇ ਕੋਈ ਪਤਾ ਨਹੀਂ, ਘੱਟ ਤੋਂ ਘੱਟ ਤੁਹਾਨੂੰ ਤੇ ਖਿਆਲ ਕਰਨਾ ਚਾਹੀਦਾ ਸੀ ਕਿ ਉਹ ਤੁਹਾਡਾ ਦਾਮਾਦ ਏ, ਤੁਹਾਡਾ ਜਵਾਈ ਏ। ਤੁਸੀਂ ਉਹਨੂੰ ਟੋਕਰੀ ਢੁਆ ਢੁਆ ਕੇ ਕਿਸ ਤਰ੍ਹਾਂ ਮਜ਼ਦੂਰ ਬਣਾ ਦਿੱਤਾ ਹੈ? ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ, ਜਿਹੜੇ ਸਮਝਦੇ ਨੇ ਸਾਡਾ ਸਿਰ ਨੀਵਾਂ ਹੋ ਗਿਆ, ਸਿਰ ਤੇ ਨੀਵਾਂ ਉਹਨਾਂ ਦਾ ਹੋਇਆ ਹੈ, ਰਾਮਦਾਸ ਦਾ ਸਿਰ ਤੇ ਮੈਂ ਲੋਕ ਪ੍ਰਲੋਕ ਵਿੱਚ ਉੱਚਾ ਕਰ ਦਿੱਤਾ। ਚਾਰ ਲੱਖੋ ਸ੍ਰੀ ਵਾ ਗੁਰੂ ਰਾਮਦਾਸ ਆ ਮਤਾ ਉਲਵਰਾ ਜਹਾ ਬਾਨੇ ਅਕਲੀਮੋ ਸਿਦਕੋ ਸਫਾ ਹਮ ਅਸਲਤਨਤ ਹਮ ਫਕਰਿਸ ਨਿਸ਼ਾ ਗਿਰਾਮ ਆਇਆ ਤਰ ਅਫਸਰੇ ਅਫਸਰਾਂ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ, ਗੁਰੂ ਰਾਮਦਾਸ ਜੀ ਸੇਵਾ ਤੇ ਸਿਦਕ ਦੇ ਪਿੜ ਵਿੱਚ ਸਾਰਿਆਂ ਤੋਂ ਉੱਚਾ ਹੈ। ਗੁਰੂ ਰਾਮਦਾਸ ਜੀ ਦਾ ਸਿਰ ਸਭ ਤੋਂ ਉੱਚਾ ਹੈ, ਇਹ ਤੁਹਾਡੀ ਸਮਝ ਵਿੱਚ ਏ। ਜਿਹੜੇ ਉਹਨਾਂ ਦਾ ਸਿਰ ਨੀਵਾਂ ਸਮਝਦੇ ਹੋ, ਉਹਨਾਂ ਦਾ ਸਿਰ ਨੀਵਾਂ ਹੋਵੇਗਾ। ਇਉਂ ਉਹ ਬਖਸ਼ਿਸ਼ ਕਰਦੇ ਨੇ, ਆਜ਼ਾ ਨੂੰ ਨਿਵਾਜਦੇ ਨੇ, ਵਡਿਆਈਆਂ ਬਖਸ਼ਦੇ ਨੇ। ਜੇ ਲੋਕ ਨਿੰਦਿਆ ਵੀ ਕਰਨ ਤਾਂ ਕੋਈ ਤੇਰਾ ਪੱਖ ਛੱਡ ਜਾਣੇ ਲੈ, ਇਹ ਵੀ ਕੋਈ ਗੱਲ ਏ ਜੀ। ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਕੇਸ ਕਿਵੇਂ ਰੱਖੀਏ? ਜਦੋਂ ਪਹਿਲੀ ਦਫਾ ਮੈਂ ਇੱਥੇ ਆਇਆ ਸਾਂ 4 ਸਾਲ ਪਹਿਲਾਂ, ਬਰਮਿੰਗਮ ਕੁਝ ਦਿਨ ਲਈ ਗਏ, ਉੱਥੇ ਇੱਕ ਪਰਿਵਾਰ ਨੇ ਸਾਨੂੰ ਘਰ ਬੁਲਾਇਆ। ਸਿੰਘ ਵੀ ਅੰਮ੍ਰਿਤਧਾਰੀ, ਉਹ ਬੱਚੀ ਵੀ ਅੰਮ੍ਰਿਤਧਾਰੀ ਤੇ ਬੱਚਿਆਂ ਦੋਨਾਂ ਦੇ ਕੇਸ ਕੱਟੇ ਹੋਏ। ਮੈਂ ਕਿਹਾ ਬੀਬੀ ਇਹ ਕੀ ਗੱਲ? ਕਹਿਣ ਲੱਗੀ, ਜੀ ਕੀ ਕਰੀਏ, ਸਕੂਲ ਜਾਂਦੇ ਨੇ ਉੱਥੇ ਬੱਚੇ ਇਹਨਾਂ ਦੇ ਸਿਰ ਦਾ ਜੂੜਾ ਖੋ ਹੱਥ ਮਾਰਦੇ ਨੇ, ਅਸੀਂ ਇਹ ਗੱਲ ਔਖੀ ਏ, ਕਿਸੇ ਦੀ ਜ਼ਰੂਰਤ ਹੈ? ਚੱਲ ਖੋ ਸ੍ਰੀ, ਇਹ ਤੇ ਪੜ੍ਹੇ ਲਿਖੇ ਮੁਲਕ ਦੇ ਬੱਚੇ ਨੇ, ਕੋਈ ਹੱਥ ਨਹੀਂ ਮਾਰਦਾ, ਕੋਈ ਬਾਤ ਨਹੀਂ, ਸਾਡੀ ਆਪਣੀ ਕਮਜ਼ੋਰੀ ਏ। ਚੱਲ ਖੋ ਸ੍ਰੀ, ਜਦੋਂ ਮਨ ਹੀ ਨਾ ਚਾਹੇ ਉਦੋਂ ਫਿਰ ਇਹ ਬਹਾਨੇ ਬਣ ਜਾਂਦੇ ਨੇ, ਇਹ ਢੰਗ ਬਣ ਜਾਂਦੇ ਨੇ। ਤੋ ਬੇਨਤੀ ਕੀਤੀ ਜਾ ਰਹੀ ਸੀ, ਨਾਮ ਜੇ ਲੋਕ ਝਿੜਕਣ ਵੀ, ਲੋਕ ਬੁਰਾ ਵੀ ਕਹਿਣ, ਫਿਰ ਗੁਰੂ ਨੂੰ ਛੱਡਣਾ ਨਹੀਂ, ਗੁਰੂ ਦਾ ਆਸਰਾ ਲੈਣਾ। ਤੇ ਜਦੋਂ ਸਿੱਖ ਨੂੰ ਦੁਨੀਆਂ ਵਿੱਚ ਨਾਮ ਪ੍ਰਾਪਤ ਹੋਵੇ, ਦੁਨੀਆਂ ਵਿੱਚ ਮਾਨ ਪ੍ਰਾਪਤ ਹੋਵੇ, ਫਿਰ ਉਹਨੇ ਉੱਚੇ ਹੋ ਕੇ ਥੋੜਾ ਕਹਿਣਾ, ਮੈਂ ਇਹ ਕੰਮ ਕੀਤਾ, ਮੇਰਾ ਨਾਮ ਹੈ। ਉਹਨੇ ਗਲ ਵਿੱਚ ਪੱਲਾ ਪਾ ਕੇ ਇਹ ਸਿਰ ਚੁਕਾ ਕੇ ਕਹਿਣਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਆਸਾ ਮਹੱਲਾ ਪੰਜਵਾਂ, ਮੇਰਾ ਤਾਂ ਕੋਈ ਨਾਮ ਨਹੀਂ, ਇਹ ਨਾਮ ਤੇ ਤੇਰਾ ਹੀ ਤੇਰਾ ਹੈ, ਪਰ ਉਹਦਾ ਕਿ ਊਰਾ ਚੋ ਇਸਮਸਤ ਆਜਿਸ ਨਿਵਾਸ, ਇਸਮ ਦਾ ਅਰਥ ਹੈ ਨਾਮ, ਉਹਦਾ ਦੁਨੀਆਂ ਵਿੱਚ ਨਾਮ ਹੈ, ਗਰੀਬਾਂ ਨੂੰ ਨਿਵਾਜਣ ਵਾਲਾ ਉਹਦਾ ਨਾਮ ਹੈ, ਔਰ ਉਹ ਗਰੀਬਾਂ ਨੂੰ ਨਿਵਾਜਦਾ ਹੈ ਜੀ।
ਕਿ ਉਬੇ ਸੁਪਾਸ ਆਸ ਉਬੇ ਨਿਵਾਦਿਆ,
ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਬੇਸਪਾਸ ਕਿਸੇ ਦੀ ਸਿਫਾਰਿਸ਼ ਮਨਜ਼ੂਰ ਨਹੀਂ ਕਰਦਾ, ਪ੍ਰਵਾਨ ਨਹੀਂ ਕਰਦਾ। ਪ੍ਰਬੰਧ ਵਿੱਚ ਜਦੋਂ ਸਿਫਾਰਿਸ਼ਾਂ ਆ ਜਾਂਦੀਆਂ ਨੇ ਉਦੋਂ ਬਾਤ ਨਹੀਂ ਬਣਦੀ। ਆ ਸਾਡੀਆਂ ਸੰਸਥਾਵਾਂ ਨੇ ਬੜੇ ਸਿਆਣੇ ਸਿਆਣੇ ਵਿਦਵਾਨਾਂ ਨੂੰ, ਸਿਆਣੇ ਸਿਆਣੇ ਕੀਰਤਨੀਆਂ ਨੂੰ ਹਮੇਸ਼ਾ ਨਜ਼ਰ ਅੰਦਾਜ਼ ਕੀਤਾ, ਔਰ ਸਿਫਾਰਿਸ਼ ਦੇ ਨਾਲ ਹਮੇਸ਼ਾ ਲੋਕ ਅੱਗੇ ਆਉਂਦੇ ਰਹੇ ਨੇ। ਜਦੋਂ ਸਿਫਾਰਿਸ਼ ਦੇ ਨਾਲ ਲੋਕ ਅੱਗੇ ਆਉਣਗੇ ਉਦੋਂ ਕਾਬਿਲ ਲੋਕਾਂ ਦੀ ਕਦਰ ਘੱਟ ਜਾਵੇਗੀ। ਜਦੋਂ ਕਾਬਿਲ ਲੋਕ ਅੱਗੇ ਨਹੀਂ ਆਉਣਗੇ ਫਿਰ ਜ਼ਰੂਰ ਜਹਾਲਤ ਹੋਵੇਗੀ ਹੋਵੇਗੀ। ਪਿਆਲਾ ਖੂਸਰੀ ਵਾ ਕਹਿੰਦੇ ਨੇ ਉਦੋਂ, ਕਿਉਂਕਿ ਜਿਹੜੇ ਮਿਹਨਤ ਕਰਦੇ ਨੇ ਜਿਨ੍ਹਾਂ ਨੂੰ ਗੁਰੂ ਨੇ ਕਾਬਲੀਅਤ ਦਿੱਤੀ ਏ, ਉਹ ਫਿਰ ਸੋਚਣਗੇ ਚਲੋ ਕੀ ਕਰਨਾ, ਮਿਹਨਤ ਕਰਨ ਦੀ ਕੀ ਜ਼ਰੂਰਤ ਏ। ਪਿਆਲਾ ਖੂਸਰੀ ਵਾ ਹਾਂ, ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹ ਪਾਰ ਬ੍ਰਹਮ ਪਰਮੇਸ਼ਵਰ ਜੋ ਹੈ, ਉਹ ਕਿਸੇ ਦੀ ਸਿਫਾਰਿਸ਼ ਪ੍ਰਵਾਨ ਨਹੀਂ ਕਰਦਾ, ਸਿਫਾਰਿਸ਼ ਤੋਂ ਰਹਿਤ ਹੈ ਉਹ, ਤੇ ਉਹ ਬੇਨਿਆਜ਼ ਕਿਸੇ ਦੀ ਭੇਟਾ ਤੇ, ਕਿ ਨਿਆਜ਼ ਭੇਟਾ ਕਹਿੰਦੇ ਨੇ, ਕਿ ਉਹ ਕਿਸੇ ਭੇਟਾ ਉੱਪਰ ਵੀ ਪ੍ਰਸੰਨ ਨਹੀਂ ਹੁੰਦਾ। ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਦੀ ਭੇਟਾ ਸ਼ੀਰਣੀ ਤੋਂ ਵੀ ਰਹਿਤ ਹੈ, ਉਹ ਭੇਟਾ ਲੈ ਕੇ ਕਿਸੇ ਦੇ ਹੱਕ ਵਿੱਚ ਫੈਸਲਾ ਨਹੀਂ ਦਿੰਦਾ, ਉਹ ਨਿਆਉ ਕਰਦਾ ਹੈ ਜੀ। ਉਹ ਜੋ ਅਕਾਲ ਪੁਰਖ ਵਾਹਿਗੁਰੂ ਕੇ ਊ ਬੇ ਨਗੂ ਅਸ, ਊ ਬੇ ਚਗੂ ਕੇ ਊ ਰਹਿਨੁਮਾ ਅਸ ਊ ਰਹਿਨੁਮੂ, ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹ ਕਿਸੇ ਨਗੂ ਰੰਗ ਤੋਂ ਰਹਿਤ ਹੈ, ਉਹਦਾ ਰੰਗ ਨਹੀਂ ਕੋਈ, ਹਰ ਰੰਗ ਤੋਂ ਰਹਿਤ ਹੈ। ਸਾਰੇ ਰੰਗ ਉਹਨੇ ਵਰਤਾਏ ਨੇ, ਰੰਗਾਂ ਵਿੱਚ ਵਰਤਦਾ ਹੈ, ਪਰ ਵਾਸਤਵ ਵਿੱਚ ਉਹਦਾ ਕੋਈ ਰੰਗ ਨਹੀਂ। ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਨਗੂ ਰੰਗ ਤੋਂ ਰਹਿਤ ਹੈ, ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਚਗੂ ਚਿੰਨ੍ਹ ਤੋਂ ਨਿਸ਼ਾਨੀ ਤੋਂ ਰਹਿਤ ਹੈ। ਇਸ ਕੋਈ ਵੀ ਉਹਦੀ ਨਿਸ਼ਾਨੀ ਨਹੀਂ, ਕੋਈ ਵੀ ਉਹਦੀ ਪਹਿਚਾਣ ਨਹੀਂ, ਕੋਈ ਉਹਦਾ ਨਿਸ਼ਾਨ ਨਹੀਂ ਹੈ। ਊ ਰਹਿਨੁਮਾਸਤ, ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹ ਰਾਹਨੁਮਾ ਹੈ, ਰਸਤਾ ਵਿਖਾਲਣ ਵਾਲਾ ਹੈ। ਜਿਹੜਾ ਵੀ ਉਹਦੀ ਸ਼ਰਨ ਵਿੱਚ ਜਾਂਦਾ ਹੈ ਉਹਨੂੰ ਰਸਤਾ ਵਿਖਾਲਦਾ। ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹ ਰਾਹਨੁਮਾ ਹੈ, ਰਸਤਾ ਵਿਖਾਲਣ ਵਾਲਾ ਹੈ, ਤੇ ਫਿਰ ਉਹ ਰਹਿਨੁਮੂ ਊ ਰਹਿਨੁਮੂ, ਉਹ ਅਕਾਲ ਪੁਰਖ ਵਾਹਿਗੁਰੂ ਰਸਤਾ ਵਿਖਾਲਣ ਵਾਲਾ ਹੈ। ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਰਸਤਾ ਵਿਖਾਲਣ ਵਾਲਾ ਹੈ। ਪੂਲੇ ਮਾਰਗ ਜਿਨਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਬਿਲਾਵਲ ਮਹੱਲਾ ਪੰਜਵਾਂ, ਉਹ ਰਸਤਾ, ਉਹ ਜੋ ਵਾਹਿਗੁਰੂ ਹੈ ਉਹ ਰਸਤਾ ਵਿਖਾਲਣ ਵਾਲਾ ਹੈ। ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਰਸਤਾ ਵਿਖਾਲਣ ਵਾਲਾ ਹੈ, ਰਸਤਾ ਭੁਲਾਉਣ ਵਾਲਾ ਨਹੀਂ, ਉਹ ਤੇ ਰਾਹ ਪਾਉਣ ਵਾਲਾ ਹੈ। ਜੇ ਕਿਤੇ ਰਾਹ ਵਿੱਚ ਰੁਕ ਜਾਵੇ ਉਹਨੂੰ ਬਾਂਹ ਤੋਂ ਪਕੜ ਕੇ ਰਾਹ ਪਾ ਦਿੰਦਾ ਹੈ, ਬਈ ਨਹੀਂ ਇਸ ਪਾਸੇ ਚੱਲੋ, ਸੁਧੇ ਸੁਧੇ ਰੇਗ ਚੱਲੋ ਤੁਮ, ਨਾ ਤਰ ਕੋ ਧੱਕਾ ਦੇਵਈ ਹੈ ਰੇ। ਬਿਲਾਵਲ ਕਬੀਰ ਜੀ, ਸਿੱਧੇ ਸਿੱਧੇ ਰਸਤੇ ਚੱਲੋ, ਨਹੀਂ ਤਾਂ ਹੋ ਸਕਦਾ ਹੈ ਤੁਹਾਨੂੰ ਕੋਈ ਨਾ ਕੋਈ ਧੱਕਾ ਲੱਗ ਜਾਵੇ, ਤੇ ਧੱਕਾ ਲੱਗਣ ਦੇ ਨਾਲ ਫਿਰ ਬਹੁਤ ਸਾਰਾ ਨੁਕਸਾਨ ਵੀ ਹੋ ਸਕਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹ ਰਸਤਾ ਵਿਖਾਲਣ ਵਾਲਾ ਹੈ, ਔਰ ਹਰ ਇੱਕ ਜੀਵ ਨੂੰ ਉਹ ਲੋਕ ਦਾ ਰਸਤਾ ਵੀ ਦਿਖਾਲਦਾ ਹੈ, ਪਰਲੋਕ ਦਾ ਵੀ ਰਸਤਾ ਦਿਖਾਲਦਾ ਹੈ। ਇਸ ਲਈ ਜਦੋਂ ਕਿਤੇ ਉਹ ਰਾਹ ਵਿਖਾਲਣ ਵਾਲਾ ਆਵੇ ਉਹਦੇ ਰਾਹਾਂ ਵਿੱਚ ਆਪਣੀਆਂ ਨਿਗਾਹਾਂ ਆਪਣੀਆਂ ਅੱਖਾਂ ਵਿਛਾ ਦੇਈਏ। ਆਖੇ ਵਿਛਾ ਦੀ ਹਮਨੇ ਆਮਦ ਕੀ ਖਬਰ ਸੁਣ ਕਰ, ਦੇਖਾ ਕੀਏ ਹਮ ਉਨਕੋ ਜਹਾਂ ਤੱਕ ਨਜ਼ਰ ਗਈ। ਆਈਏ ਉਹ ਜੋ ਰਾਹ ਵਿਖਾਲਣ ਲਈ ਇਸ ਸੰਸਾਰ ਤੇ ਆਇਆ ਹੈ, ਗਰੀਬ ਪਰਵਰ ਹੈ, ਗਰੀਬ ਨਿਵਾਸ ਹੈ, ਬੰਦਾ ਨਿਵਾਸ ਏ, ਉਸ ਅਕਾਲ ਪੁਰਖ ਵਾਹਿਗੁਰੂ ਦੀ ਚਰਨ ਸ਼ਰਨ ਪ੍ਰਾਪਤ ਕਰੀਏ, ਤਾਂ ਜੋ ਉਹਦੀ ਸ਼ਰਨ ਵਿੱਚੋਂ ਸਾਨੂੰ ਨਿਰਭੈਤਾ ਦਾ ਜੀਵਨ ਜ਼ਿੰਦਗੀ ਪ੍ਰਾਪਤ ਹੋ ਸਕੇ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਮੈਂ ਸੋਚ ਰਿਹਾ ਸਾਂ ਬਈ ਸ਼ਾਇਦ ਟੇਪਾਂ ਕਰਨ ਵਾਲੇ ਸੋਚਦੇ ਨੇ ਬਈ ਇਹ ਤਾਂ ਮੁੱਕੇਗਾ ਨਹੀਂ ਕੰਮ। ਪਿਆਲਾ ਖੋ ਸ੍ਰੀ ਵਾਹਿਗੁਰੂ, ਜਿਨ੍ਹਾਂ ਨੇ ਫਰਮਾਇਸ਼ ਕੀਤੀ ਸੀ ਉਹ ਹੁਣ ਸੇਵ ਕਰਨਾ ਉਹਨਾਂ ਨੇ ਬੰਦ ਕਰ ਦਿੱਤਾ ਹੈ। ਖੈਰ, ਇਹ ਤੇ ਆਪਣਾ ਆਪਣਾ ਵਿਚਾਰ ਹੈ, ਆਪਣਾ ਆਪਣਾ ਖਿਆਲ ਹੈ। ਉਸ ਮਹਾਂਪੁਰਸ਼ ਦੀ ਇਹ ਦੇਣ ਹੈ, ਜਿਤਨੀ ਗੁਰੂ ਨੇ ਬਖਸ਼ਿਸ਼ ਕੀਤੀ ਹੈ, ਸੰਗਤ ਨੇ ਕਿਰਪਾ ਕੀਤੀ ਹੈ, ਉਸ ਸਤਪੁਰਸ਼ ਦੀ ਨਜ਼ਰ ਹੋਈ ਹੈ। ਸਾਗਰ ਵਿੱਚੋਂ ਇੱਕ ਇੱਕ ਬੂੰਦ ਮਾਤਰ ਹੀ ਆਪਦੇ ਚਰਨਾਂ ਵਿੱਚ ਭੇਟ ਕਰੀਦਾ ਹੈ। ਕੋਸ਼ਿਸ਼ ਹੈ, ਕਿਉਂਕਿ ਇੱਕ ਵੀਕ ਮੈਂ ਖਾਲੀ ਹੋਰ ਇੱਥੇ ਟਿਕਣਾ ਹੈ, ਮੇਰੇ ਵਾਪਸ ਜਾਣ ਦਾ ਪ੍ਰੋਗਰਾਮ ਹੈ, ਬਹੁਤ ਲੰਬੇ ਦਾ ਸਮਾਂ ਨਹੀਂ ਹੈ। ਤਾਂ ਕੋਸ਼ਿਸ਼ ਹੈ ਕਿ ਇਹ ਜਿਹੜੇ ਆਉਣ ਵਾਲੇ ਬਾਕੀ ਕੁਝ ਦਿਨ ਨੇ, ਉਹਨਾਂ ਦਿਨਾਂ ਵਿੱਚ ਇਹ ਜੋ ਜ਼ਫਰਨਾਮੇ ਦਾ ਪਹਿਲਾ ਹਿੱਸਾ ਹੈ ਉਹ ਵਿਚਾਰਿਆ ਜਾ ਸਕੇ, ਆਪਦੇ ਕਦਮਾਂ ਵਿੱਚ ਪੇਸ਼ ਕੀਤਾ ਜਾ ਸਕੇ। ਆਪ ਨੇ ਪ੍ਰਵਾਨ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਅਗਲਾ ਵਿਚਾਰ ਜੋ ਹੈ ਉਹ ਕੱਲ ਆਰੰਭ ਕਰਾਂਗੇ। ਕੱਲ ਦੇ ਵਿਚਾਰ ਵਿੱਚ ਦਸ਼ਮੇਸ਼ ਪਿਤਾ ਜੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਕਰਨਗੇ। ਆਪ ਨੇ ਸਮੇਂ ਨਾਲ ਦਰਸ਼ਨ ਦੇਣੇ ਔਰ ਗੁਰੂ ਕਾ ਵਿਚਾਰ ਸ਼ਰਵਣ ਕਰਕੇ ਲਾਭ ਪ੍ਰਾਪਤ ਕਰਨਾ, ਸੰਤਾਂ ਵੱਲੋਂ ਸੇਵਾ ਆਈਏ, ਸੱਚੇ ਪਾਤਸ਼ਾਹ ਸਰਬਾਲੀ ਕਾਲਨਾ ਥਾਂ ਪਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਿ ਊ ਬੇਨੰਗੂ ਅਸ ਬੂ ਬੇ ਚੰਗੂ,
ਕਿ ਊ ਬੇਨੰਗੂ ਅਸ ਊ ਬੇ ਚੰਗੂ, ਕਿ ਊ ਰਹਿਨ ਮਾਸਤ ਊ ਰਹਿਨ ਮੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੀ ਬਰ ਸਰ ਤੁਰਾ ਫਰਜ ਕਸਮ ਕੁਰਾ, ਬਾ ਗੁਫਤੈ ਸਮੋ ਕਾਰ ਖੂਬੀ ਰਸਾ। ਕੀ ਬਰ ਸਰ ਤੁਰਾ ਫਰਜ ਕਸਮ ਕੁਰਾ, ਬਾ ਗੁਫਤੈ ਸਮਹ ਸਮੋਹ ਕਾਰ ਖੂਬੀ ਰਸਾ। ਵਿਆਬਾਇਦ ਸੌਦਾਨਸ ਪਰਸਨੀ ਕੁਨੀ, ਬੇਕਾਰੇ ਸਮਾ ਚਿਰਹਿ ਦਸਤੀ ਕੁਨੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ, ਸਾਹਿਬੇ ਜਮਾਲ, ਪੀਰਾਨ ਪੀਰ, ਮੀਰਾਨ ਮੀਤ, ਸਰਵਰੇ ਕਾਇਨਾਤ, ਕੁਲ ਆਲਮ ਦੇ ਸੁਲਤਾਨ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ ਦੇ ਸਮਰੱਥ ਸਾਹਿਬ, ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸ਼ਿਸ਼ੋਭਿਤ ਹੋ ਕੇ ਆਪ ਜੀ ਨੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਰਸ ਭਰਪੂਰ ਸ਼ਬਦ ਕੀਰਤਨ ਗੁਰੂ ਕੇ ਸੁਗੜ ਸੁਜਾਨ ਸਿਆਣੇ ਕੀਰਤਨੀਆਂ ਪਾਸੋਂ ਸ਼ਰਵਨ ਕਰਕੇ ਆਨੰਦ ਪ੍ਰਾਪਤ ਕੀਤਾ ਹੈ। ਮਨੁੱਖ ਤੇ ਪ੍ਰਭੂ ਦੇ ਦਰਮਿਆਨ ਇੱਕ ਦੀਵਾਰ ਹੈ। ਦੀਵਾਰ ਵਡੇਰੀ ਹੋਵੇ ਜਾਂ ਛੁਟੇਰੀ ਹੋਵੇ, ਜਦੋਂ ਤੱਕ ਉਹ ਦੀਵਾਰ ਪਰਦੇ ਦੇ ਰੂਪ ਵਿੱਚ ਮਨੁੱਖ ਤੇ ਵਾਹਿਗੁਰੂ ਜੀ ਦੇ ਦਰਮਿਆਨ ਖਲੋਤੀ ਹੈ, ਉਦੋਂ ਤੱਕ ਮਨੁੱਖ ਦੀਆਂ ਇਹ ਅੱਖਾਂ ਪ੍ਰਭੂ ਦਾ ਦੀਦਾਰ ਨਹੀਂ ਕਰ ਸਕਦੀਆਂ। ਦੀਵਾਰ ਤੇ ਕਾਫੀ ਚੌੜਾਈ ਉਚਾਈ ਵਿੱਚ ਹੈ, ਪਰ ਪ੍ਰਭੂ ਤੇ ਮਨੁੱਖ ਦੇ ਦਰਮਿਆਨ ਮਾਮੂਲੀ ਜਿਹਾ ਪਰਦਾ ਵੀ ਬੜੀ ਵੱਡੀ ਰੁਕਾਵਟ ਦਾ ਕੰਮ ਕਰਦਾ ਹੈ। ਸੋਨੇ ਨੂੰ ਲਪੇਟਣ ਵਾਲੇ ਬੜੇ ਬਾਰੀਕ ਕਾਗਜ਼ ਹੁੰਦੇ ਹਨ। ਜੇ ਉਸ ਬਾਰੀਕ ਕਾਗਜ਼ ਦਾ ਪਰਦਾ ਲੋਹੇ ਤੇ ਪਾਰਸ ਵਿਚਕਾਰ ਹੋਵੇ, ਬੇਸ਼ੱਕ ਪਾਰਸ ਲੋਹੇ ਦੇ ਬਕਸੇ ਵਿੱਚ ਪਿਆ ਰਹੇ, ਲੋਹੇ ਦੇ ਨਾਲ ਲੱਗਾ ਵੀ ਰਹੇ, ਉਸ ਬਾਰੀਕ ਕਾਗਜ਼ ਦੇ ਪਰਦੇ ਕਾਰਨ ਕਦੇ ਵੀ ਲੋਹਾ ਸੋਨਾ ਨਹੀਂ ਹੁੰਦਾ, ਸੋਨਾ ਨਹੀਂ ਬਣਦਾ। ਗੁਰੂ ਅਰਜਨ ਦੇਵ ਜੀ ਨੇ ਮਿਸਾਲ ਦੇ ਕੇ ਦਰਸਾਇਆ, ਪਾਂਬੀਰੀ ਕੇ ਪਾਤ ਪਰ ਦੋ ਬਿਨ ਪੇਖੇ ਦੂਰ ਆਇਓ, ਸੋਰਠ ਮਹੱਲਾ ਪੰਜਵਾਂ। ਇੱਕ ਛੋਟਾ ਜਿਹਾ ਜੀਵ ਜੋ ਕਈ ਵਾਰੀ ਅੱਕ ਦੇ ਉਰਾਲੇ ਵੀ ਉੱਡਦਾ, ਹੋਰ ਬੂਟਿਆਂ ਦੇ ਚੌਗਿਰਦੇ ਵੀ ਉੱਡਦਾ, ਉਹਦਾ ਖੰਭ ਹੁੰਦਾ ਤੇ ਬਹੁਤ ਬਰੀਕ, ਪਲਾਸਟਿਕ ਵੀ ਕਾਫੀ ਬਰੀਕ, ਪਰ ਕਿਤਨਾ ਵੀ ਬਰੀਕ ਹੋਵੇ ਫਿਰ ਵੀ ਉਹਦੇ ਵਿੱਚ ਦੀ ਦੇਖਣਾ ਮੁਸ਼ਕਲ। ਹਜ਼ੂਰ ਫਰਮਾਉਂਦੇ ਨੇ, ਇੰਨਾ ਪੜਦਾ ਵੀ ਵਾਹਿਗੁਰੂ ਤੇ ਮਨੁੱਖ ਦੇ ਜਦੋਂ ਤੱਕ ਦਰਮਿਆਨ ਰਹਿੰਦਾ ਹੈ, ਉਦੋਂ ਤੱਕ ਉਹ ਸਾਹਮਣੇ ਵੀ ਹੋਵੇ ਤੇ ਨਜ਼ਰ ਨਹੀਂ ਆਉਂਦਾ, ਉਹਦੀ ਪ੍ਰਤੀਤੀ ਨਹੀਂ ਹੁੰਦੀ। ਪਰ ਜਿੱਥੇ ਪੱਥਰਾਂ ਦੀ ਦੀਵਾਰ ਹੋਵੇ, ਲੋਹੇ ਦੀ ਦੀਵਾਰ ਹੋਵੇ, ਫਿਰ ਉਹ ਮਨੁੱਖ ਕਿਸ ਤਰ੍ਹਾਂ ਪ੍ਰਭੂ ਨੂੰ ਦੇਖੇਗਾ, ਕਿਸ ਤਰ੍ਹਾਂ ਪ੍ਰਭੂ ਦੇ ਦੀਦਾਰ ਕਰ ਸਕੇਗਾ। ਬਹੁਤ ਵੱਡੀ ਦੀਵਾਰ ਹੈ, ਬਹੁਤ ਬਲਵਾਨ ਦੀਵਾਰ, ਮਜ਼ਬੂਤ ਦੀਵਾਰ ਮਨੁੱਖ ਦੇ ਹਿਰਦੇ ਵਿੱਚ ਹੈ, ਕੂੜ ਤੇ। ਸਵਾਲ ਹੋਇਆ, ਕੇਵ ਸਚਿਆਰਾ ਹੋਈ ਹੈ, ਸਚਿਆਰ ਕਿਵੇਂ ਬਣੀ ਹੈ? ਸਚਿਆਰ ਦਾ ਮਤਲਬ ਹੈ ਸੱਚ ਦੀ ਪ੍ਰਾਪਤੀ ਵਾਲੇ। ਕੂੜ ਦੀ ਪ੍ਰਾਪਤੀ ਵਾਲੇ ਤੇ ਅਸੀਂ ਹਾਂ ਹੀ, ਤਾਹੀਓ ਤੇ ਅਸੀਂ ਕੂੜੇ ਕਰਮ ਕਰਦੇ ਹਾਂ, ਕੂੜ ਬੋਲਦੇ ਹਾਂ, ਕੂੜ ਦਾ ਵਿਵਹਾਰ ਕਰਦੇ ਹਾਂ, ਕੂੜ ਦਾ ਹੀ ਵਪਾਰ ਕਰਦੇ ਹਾਂ। ਜਿਸ ਪਾਸੇ ਦੇਖੀਏ ਸਾਡੇ ਤੇ ਚਾਰ ਚੁਫੇਰੇ ਹੀ ਕੂੜ ਦੀ ਦੀਵਾਰ। ਸਚਿਆਰ ਕਿਵੇਂ ਹੋਈ ਹੈ? ਕੇਵ ਸਚਿਆਰਾ ਹੋਈ ਹੈ, ਸੱਚ ਦੇ ਪ੍ਰਾਪਤੀ ਵਾਲੇ। ਸਚਿਆਰ ਕਿਵੇਂ ਬਣੀ ਹੈ? ਜਵਾਬ ਸੀ ਗੁਰੂ ਪਰਮੇਸ਼ਵਰ ਜੀ ਦਾ, ਸਚਿਆਰ ਹੋਣਾ ਹੈ ਤਾਂ ਝੂਠ ਦੀ ਦੀਵਾਰ ਆਪਣੇ ਹਿਰਦੇ ਵਿੱਚੋਂ ਹਟਾ ਦਿਓ। ਝੂਠ ਦੀ ਦੀਵਾਰ ਹਟਾ ਦੇਵਾਂਗੇ ਤੇ ਫਿਰ ਜ਼ਰੂਰ ਉਹ ਨਜ਼ਰ ਆ ਜਾਵੇਗਾ। ਪਰ ਫਿਰ ਦੂਸਰਾ ਸਵਾਲ ਹੈ, ਝੂਠ ਦੀ ਦੀਵਾਰ ਹਿਰਦੇ ਵਿੱਚੋਂ ਟੁੱਟੇ ਤੇ ਟੁੱਟੇ ਕਿਸ ਤਰ੍ਹਾਂ? ਸਫਾਈ ਕਿਸ ਤਰੀਕੇ ਨਾਲ ਹੋਵੇ? ਕੁਝ ਲੋਕ ਮਕਾਨ ਵਡੇਰਾ ਕਰਨ ਲਈ ਛੋਟੀਆਂ ਛੋਟੀਆਂ ਦੀਵਾਰਾਂ ਹਟਾ ਦਿੰਦੇ ਨੇ। ਮਕਾਨ ਵੱਡਾ ਹੋ ਜਾਂਦਾ ਹੈ, ਚੌਗਿਰਦਿਓ ਜੇ ਦੀਵਾਰ ਹਟਾ ਦੇਈਏ ਬਾਹਰ ਸਾਰਾ ਕੁਝ ਨਜ਼ਰ ਆਉਂਦਾ ਹੈ। ਇਸੇ ਹੀ ਤਰ੍ਹਾਂ ਝੂਠ ਦੀ ਦੀਵਾਰ ਜੇ ਹਿਰਦੇ ਵਿੱਚੋਂ ਹਟਾ ਦੇਵਾਂਗੇ ਤੇ ਸੱਚ ਨਜ਼ਰ ਆ ਜਾਵੇਗਾ। ਜਦੋਂ ਸੱਚ ਨਜ਼ਰ ਆ ਜਾਂਦਾ ਹੈ ਫਿਰ ਕਦੇ ਮਨੁੱਖ ਦੁਨੀਆਂ ਦੇ ਕੂੜੇ ਰੰਗ ਤਮਾਸ਼ੇ ਦੇਖਦਾ ਹੀ ਨਹੀਂ, ਕਿਉਂਕਿ ਜਿਹੜੇ ਲੋਕ ਸੂਰਜ ਦੀ ਰੌਸ਼ਨੀ ਵਿੱਚ ਰਹਿੰਦੇ ਨੇ ਉਹ ਚਿਰਾਗਾਂ ਦੀ ਰੌਸ਼ਨੀ ਨੂੰ ਕੋਈ ਬਹੁਤੀ ਮਹਾਨਤਾ ਨਹੀਂ ਦਿੰਦੇ। ਜਿਨ੍ਹਾਂ ਨੇ ਸੱਚ ਨੂੰ ਦੇਖ ਲਿਆ ਉਹ ਇਸ ਕੂੜੀ ਦੁਨੀਆਂ ਨੂੰ ਨਹੀਂ ਦੇਖਦੇ, ਕਿਉਂਕਿ ਉਹਨਾਂ ਨੂੰ ਕੋਈ ਕੂੜ ਨਜ਼ਰ ਆਉਂਦਾ ਹੀ ਨਹੀਂ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਰਾਮ ਕਲੀ ਮਹੱਲਾ ਤੀਜਾ, ਅਨੰਤ ਪਿਆਲਾ ਖੋ ਸ੍ਰੀ ਵਾ। ਕਹਿੰਦੇ ਨੇ ਉਹ ਮਾਲਕ ਨੂੰ ਦੇਖਦੇ ਨੇ, ਪਰਮੇਸ਼ਵਰ ਨੂੰ ਤੱਕਦੇ ਨੇ, ਉਹਦੇ ਤੋਂ ਇਲਾਵਾ ਕੋਈ ਦੂਜਾ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ। ਜਦੋਂ ਤੱਕ ਮਨੁੱਖ ਦੇ ਹਿਰਦੇ ਵਿੱਚ ਕੂੜ ਦੀ ਦੀਵਾਰ ਹੈ ਪਿਆ, ਉਹ ਦਾਵਾ ਕਰੀ ਜਾਵੇ ਕਿ ਉਹਨੂੰ ਰੱਬ ਨਜ਼ਰ ਆਉਂਦਾ, ਉਹ ਵਾਹਿਗੁਰੂ ਨੂੰ ਦੇਖਦਾ, ਉਹਨੂੰ ਪ੍ਰਭੂ ਵਿਖਾਈ ਦਿੰਦਾ, ਗੱਲ ਉਹਦੀ ਝੂਠੀ ਹੀ ਹੈ। ਝੂਠੇ ਕੀਰੇ ਝੂਠ ਪ੍ਰੀਤ, ਦੇਵ ਗੰਧਾਰੀ ਮਹੱਲਾ ਪ੍ਰੀਤ। ਜਦੋਂ ਕੂੜ ਦੀ ਦੀਵਾਰ ਗਿਰ ਜਾਵੇਗੀ ਫਿਰ ਵਾਹਿਗੁਰੂ ਨਜ਼ਰ ਆਵੇਗਾ। ਜਦੋਂ ਤੱਕ ਮਨੁੱਖ ਦੀ ਜ਼ੁਬਾਨ ਤੇ ਕੂੜ ਹੈ, ਜਦੋਂ ਤੱਕ ਮਨੁੱਖ ਦੇ ਹਿਰਦੇ ਵਿੱਚ ਕੂੜ ਹੈ, ਜਦੋਂ ਤੱਕ ਮਨੁੱਖ ਦੇ ਵਿਵਹਾਰ ਵਿੱਚ ਕੂੜ ਹੈ, ਜਦੋਂ ਤੱਕ ਮਨੁੱਖ ਦੇ ਕਰਮਾਂ ਵਿੱਚ ਕੂੜ ਪ੍ਰਧਾਨ ਹੈ, ਉਦੋਂ ਤੱਕ ਭਾਵੇਂ ਉਹ ਕਿਸਨਾ ਵੀ ਧਰਮ ਦਾ ਨਾਮ ਲੈ ਲਵੇ ਪਾਰਬ੍ਰਹਮ ਪਰਮੇਸ਼ਵਰ ਦੀ ਬਖਸ਼ਿਸ਼ ਨਹੀਂ ਪ੍ਰਾਪਤ ਕਰ ਸਕਦਾ। ਸ਼ਹਿਨਸ਼ਾਹ ਔਰੰਗਜ਼ੇਬ ਕੋਸ਼ਿਸ਼ ਕਰਦਾ ਸੀ ਲੋਕਾਂ ਦੇ ਸਾਹਮਣੇ ਵੱਡਾ ਧਰਮੀ ਹੋਣ ਦੀ। ਅੱਜ ਵੀ ਕੁਝ ਮੁਲਕਾਂ ਵਿੱਚ ਹੁਕਮਰਾਨ ਲੋਕ ਇਹ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਉਹ ਬੜੇ ਵੱਡੇ ਧਰਮੀ ਨੇ ਤੇ ਤੁਹਾਡੀ ਹੀ ਉਹ ਰੱਖਿਆ ਕਰ ਸਕਦੇ ਨੇ। ਉਹ ਤੇ ਪੁਰਾਣੀ ਵਿਚਾਰ ਹੋ ਗਈ, ਅੱਜ ਵੀ ਕਈ ਮੁਲਕਾਂ ਵਿੱਚ ਇਹ ਚੀਜ਼ਾਂ ਚੱਲ ਰਹੀਆਂ ਨੇ, ਪਰ ਹਜ਼ੂਰ ਨੇ ਬੜਾ ਸਪਸ਼ਟ ਕੀਤਾ ਹੈ ਔਰੰਗਜ਼ੇਬ ਤੇਰੇ ਅੰਦਰ ਧਰਮ ਦੀ ਵਿਚਾਰਧਾਰਾ ਹੈ ਹੀ ਨਹੀਂ, ਕਿਉਂਕਿ ਤੂੰ ਕੂੜ ਦਾ ਪੱਲਾ ਪਕੜਿਆ ਹੋਇਆ। ਕੂੜ ਦਾ ਪੱਲਾ ਪਕੜ ਕੇ ਕੋਈ ਵੀ ਮਨੁੱਖ ਕਿਸੇ ਭੇਡ ਜਾਂ ਬੱਕਰੀ ਦੀ ਪੂਛਲ ਪਕੜ ਕੇ ਦਰਿਆ ਤੋਂ ਪਾਰ ਨਹੀਂ ਹੋ ਸਕੇਗਾ। ਦਰਿਆ ਤੋਂ ਪਾਰ ਤੇ ਉਹ ਹੀ ਮਨੁੱਖ ਹੋਵੇਗਾ ਜਿਹੜੇ ਬੇੜੀ ਉੱਪਰ ਚੜ ਜਾਵੇ। ਸੱਚ ਉਹ ਬੇੜੀ ਹੈ, ਧਰਮ ਉਹ ਬੇੜੀ ਹੈ ਜਿਸ ਉੱਪਰ ਅਸਵਾਰ ਹੋ ਕੇ ਮਨੁੱਖ ਇਸ ਭੈ ਸਾਗਰ ਤੋਂ ਵੀ ਪਾਰ ਹੋ ਜਾਂਦਾ ਹੈ। ਸਾਧਾਰਨ ਸਮੁੰਦਰਾਂ ਦੀ ਤੇ ਗੱਲ ਹੀ ਕੋਈ ਨਹੀਂ। ਤਾਂ ਦਸ਼ਮੇਸ਼ ਪਿਤਾ ਜੀ ਕਾਂਗੜ ਕਸਬੇ ਵਿੱਚ ਨਿਵਾਸ ਰੱਖਦਿਆਂ ਹੋਇਆਂ ਜੋ ਕੁਝ ਸ਼ਹਿਨਸ਼ਾਹ ਔਰੰਗਜ਼ੇਬ ਨੂੰ ਲਿਖ ਰਹੇ ਨੇ, ਅੱਜ ਦੇ ਵਿਚਾਰ ਦਾ ਆਰੰਭ ਕੁਝ ਇਸੇ ਵਿਚਾਰ ਦੇ ਨਾਲ ਸੰਬੰਧਿਤ ਹੀ ਉਹ ਕਰ ਰਹੇ ਨੇ ਤੇ ਔਰੰਗਜ਼ੇਬ ਨੂੰ ਕਹਿ ਰਹੇ ਨੇ ਤੇਰੀ ਬਹੁਤ ਵੱਡੀ ਜ਼ਿੰਮੇਦਾਰੀ ਹੈ ਤੇ ਉਸ ਜ਼ਿੰਮੇਦਾਰੀ ਨੂੰ ਤੈਨੂੰ ਨਿਭਾਉਣਾ ਚਾਹੀਦਾ। ਉਹ ਕੀ ਜ਼ਿੰਮੇਦਾਰੀ ਹੈ? ਹਜ਼ੂਰ ਦੇ ਸ਼ਬਦਾਂ ਵਿੱਚ ਸੁਣੀ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਕੀ ਬਾਰ ਸਰ ਤੁਰਾ ਫਰਜ ਕਸਮ ਕੁਰਾਂ,
ਕੀ ਬਾਰ ਸਰ ਤੁਰਾ ਫਰਜ ਕਸਮੇ ਕੁਰਾਂ। ਹਜ਼ੂਰ ਫਰਮਾਉਂਦੇ ਨੇ ਸ਼ਾਹ ਕਸਮ ਮੈਂ ਤੇ ਚੁੱਕੀ ਨਹੀਂ ਸੀ, ਮੈਂ ਕੋਈ ਸੁਗੰਧ ਨਹੀਂ ਸੀ ਖਾਧੀ, ਮੈਂ ਇਹ ਕੋਈ ਵਾਅਦਾ ਨਹੀਂ ਸੀ ਕੀਤਾ ਕਿ ਮੈਂ ਆਨੰਦਪੁਰ ਤੋਂ ਚਲਿਆ ਜਾਂਦਾ ਹਾਂ ਤੇ ਮੈਨੂੰ ਕੀ ਕੁਝ ਪ੍ਰਾਪਤ ਹੋਵੇਗਾ, ਮੈਨੂੰ ਕੀ ਸਹੂਲਤਾਂ ਪ੍ਰਾਪਤ ਹੋਣਗੀਆਂ। ਸ਼ਾਹ ਵੱਲੋਂ ਮੈਨੂੰ ਕੋਈ ਜਾਗੀਰ ਮਿਲ ਜਾਵੇਗੀ, ਕੋਈ ਇਲਾਕਾ ਮਿਲ ਜਾਵੇਗਾ, ਮੈਂ ਇਹ ਕੋਈ ਸ਼ਰਤ ਨਹੀਂ ਸੀ ਰੱਖੀ। ਕਸਮਾਂ ਤੇ ਤੂੰ ਚੁੱਕੀਆਂ ਹੋਈਆਂ ਨੇ, ਇਸ ਕਰਕੇ ਜੋ ਤੂੰ ਕੁਰਾਨ ਦੀ ਕਸਮ ਖੁਦਾ ਦੇ ਨਾਮ ਤੇ ਚੁੱਕੀ ਹੋਈ ਹੈ, ਉਹ ਜੋ ਕਸਮ ਦਾ ਭਾਰ ਹੈ, ਸੁਗੰਧ ਦਾ ਭਾਰ ਹੈ, ਉਹ ਤੇਰੇ ਸਿਰ ਦੇ ਉੱਪਰ ਫਰਜ਼ ਭਾਰ ਹੈ। ਉਹ ਕੁਰਾਨ ਦੀ ਕਸਮ ਜੋ ਤੂੰ ਚੁੱਕੀ ਏ, ਜੋ ਤੂੰ ਉਠਾਈ ਹੈ, ਉਹ ਤੇਰੇ ਸਿਰ ਦੇ ਉੱਪਰ ਉਸ ਕਸਮ ਦੇ ਦਾ ਭਾਰ ਹੈ, ਬੋਝ ਹੈ। ਯਾਨੀ ਜੋ ਤੂੰ ਪਰਮੇਸ਼ਵਰ ਨੂੰ ਹਾਜ਼ਰ ਨਾਜ਼ਰ ਸਮਝ ਕੇ ਧਰਮ ਪੁਸਤਕ ਦੇ ਨਾਮ ਤੇ ਸੌ ਚੁੱਕੀ ਹੋਈ ਏ, ਕਸਮ ਖਾਧੀ ਹੋਈ ਏ, ਇਹ ਤੇਰੇ ਸਿਰ ਉੱਪਰ ਫਰਜ਼ ਦੇ ਭਾਰ ਹੈ, ਇਹ ਹੁਣ ਤੇਰੀ ਜ਼ਿੰਮੇਦਾਰੀ ਏ। ਬਹੁਤ ਸੁੰਦਰ ਗੱਲ ਕਹੀ ਸੀ ਬਾਲਮੀਕ ਬਟਵਾਰੇ ਦੀ ਪਤਨੀ ਨੇ, ਨਾਲ ਹੀ ਉਹਦੀ ਮਾਤਾ ਨੇ। ਜਦੋਂ ਉਹ ਕਿਸੇ ਮਹਾਂਪੁਰਸ਼ ਨੂੰ ਕਤਲ ਕਰਨ ਲੱਗਾ, ਲੁੱਟਣ ਲੱਗਾ, ਤਾਂ ਉਹਨਾਂ ਨੇ ਕਿਹਾ, ਐ ਬਟਪਾਰ, ਐ ਰਾਹ ਮਾਰ, ਇੱਕ ਗੱਲ ਦਾ ਜਵਾਬ ਤਾਂ ਦੇ, ਜਿਨ੍ਹਾਂ ਦੇ ਵਾਸਤੇ ਤੂੰ ਇਹ ਮੇਰੇ ਕੱਪੜੇ ਉਤਾਰਨ ਲੱਗਾ, ਕਿ ਉਹ ਲੋਕ ਤੇਰੇ ਪਾਪਾਂ ਤੇ ਗੁਨਾਹਾਂ ਵਿੱਚ ਹਿੱਸੇਦਾਰ ਬਣਨਗੇ। ਉਹ ਸਮਝ ਨਹੀਂ ਸਕਿਆ ਮਹਾਂਪੁਰਸ਼ ਦੀ ਰਮਨ, ਮਹਾਂਪੁਰਸ਼ ਦਾ ਰਾਸ, ਉਹ ਸਮਝ ਨਹੀਂ ਸਕਿਆ, ਪਹਿਚਾਣ ਨਹੀਂ ਸਕਿਆ। ਉਹਨੇ ਕਿਹਾ, ਮੈਂ ਪੁੱਛ ਆਵਾਂ? ਕਹਿਣ ਲੱਗੇ, ਜ਼ਰੂਰ ਘਰੋਂ ਪੁੱਛ ਕੇ ਆ, ਪਹਿਲਾਂ ਆਪਣੇ ਪਰਿਵਾਰ ਨਾਲ ਇਹ ਫੈਸਲਾ ਕਰ, ਜਿਨ੍ਹਾਂ ਦੇ ਬਦਲੇ, ਜਿਨ੍ਹਾਂ ਵਾਸਤੇ ਤੂੰ ਇਹ ਪਾਪ ਕਰਮ ਕਰਨ ਲੱਗਾ ਹੈ, ਉਹ ਤੇਰੇ ਪਾਪ ਦੇ ਕਰਮਾਂ ਦੇ ਫਲ ਵਿੱਚ ਹਿੱਸੇਦਾਰ ਜ਼ਿੰਮੇਦਾਰ ਬਣਨਗੇ। ਉਹਨੇ ਕਿਹਾ, ਪੁੱਛ ਤੇ ਆਵਾਂ, ਤੂੰ ਦੌੜ ਜਾਵੇਂਗਾ, ਤੂੰ ਨੱਸ ਜਾਵੇਂਗਾ, ਇਸ ਲਈ ਮੈਂ ਗਿਆਨ ਧਿਆਨ ਕੁਝ ਨਹੀਂ ਸੁਣਨਾ, ਮੈਨੂੰ ਤੇ ਕੱਪੜੇ ਉਤਾਰ ਕੇ ਦੇ ਦੇ। ਉਹਨੇ ਫਿਰ ਆਖਿਆ, ਮਹਾਂਪੁਰਸ਼ ਨੇ ਫਿਰ ਸਮਝਾਇਆ, ਉਹ ਹੋਰ ਲੋਕ ਹੀ ਨੇ ਜਿਹੜੇ ਉੱਡ ਜਾਂਦੇ ਨੇ, ਉਹ ਹੋਰ ਲੋਕ ਹੀ ਨੇ ਜੋ ਦੌੜ ਜਾਂਦੇ ਨੇ। ਜਿਹੜੇ ਮਹਾਨ ਮਨੁੱਖ ਹੁੰਦੇ ਨੇ, ਉਹ ਆਪਣੇ ਬਚਨਾਂ ਤੋਂ ਬਦਲਦੇ ਨੇ। ਤੇਰੇ ਆਉਣ ਤੱਕ ਮੈਂ ਤੇਰੀ ਇੰਤਜ਼ਾਰ ਕਰਾਂਗਾ, ਤੈਨੂੰ ਉਡੀਕਾਂਗਾ, ਜਾਂ ਪੁੱਛ ਕੇ ਆ। ਜਿਸ ਵੇਲੇ ਉਹ ਗਿਆ, ਮਾਂ ਦੇ ਪਾਸੋਂ ਪੁੱਛਿਓ, ਕਿਉਂਕਿ ਮਾਂ ਨੇ ਇਸ ਪਾਸੇ ਲਗਾਇਆ ਸੀ, ਮਾਂ ਬਹੁਤ ਕੁਝ ਕਰ ਸਕਦੀ ਏ, ਪਰ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ, ਫਿਰ ਇਧਰ ਦੇ ਬੱਚੇ ਕਿੱਥੇ ਮਾਂ ਦੀ ਪਰਵਾਹ ਕਰਦੇ ਨੇ। ਪਿਆਲਾ ਖੋ ਸ੍ਰੀ ਵਾ, ਉਹ ਕਹਿੰਦੇ ਨੇ ਬਾਹਰੋਂ ਸਭ ਕੁਝ ਮਿਲ ਜਾਵੇਗਾ, ਸਾਨੂੰ ਗਵਰਨਮੈਂਟ ਸੰਭਾਲ ਲਵੇਗੀ, ਪਹਲ ਲਵੇਗੀ, ਪਿਆਲਾ ਖੋ ਸ੍ਰੀ ਵਾ। ਪਰ ਮਾਂ ਦੀ ਕੋਸ਼ਿਸ਼ ਜਾਰੀ ਰਹੇ, ਮਾਂ ਹਿੰਮਤ ਨਾ ਹਾਰੇ, ਮਾਂ ਹੌਸਲਾ ਨਾ ਛੱਡੇ, ਮਾਂ ਦੀ ਇੱਕ ਕੋਸ਼ਿਸ਼ ਹੋਵੇ, ਮੈਂ ਇਸ ਨੂੰ ਜਨਮ ਦਿੱਤਾ ਹੈ, ਜਦੋਂ ਤੱਕ ਇਹਦੀ ਪ੍ਰਤਪਾਲਾ ਤੇ ਸੰਭਾਲ ਦੀ ਮੇਰੀ ਜ਼ਿੰਮੇਦਾਰੀ ਏ, ਜਦੋਂ ਤੱਕ ਇਹ 18 ਸਾਲਾਂ ਦਾ ਨਹੀਂ ਹੋ ਜਾਂਦਾ, ਉਦੋਂ ਤੱਕ ਤੇ ਮੈਂ ਇਹਦੇ ਕੇਸ ਰੱਖਾਂ, ਵੱਡਾ ਹੋਏਗਾ ਤੇ ਫਿਰ ਇਹਦੀ ਜ਼ਿੰਮੇਦਾਰੀ ਹੋਵੇਗੀ। ਪਿਆਰ ਨਾਲ ਖੋ ਸ੍ਰੀ ਵਾਹ। ਤੇ ਜੇ ਮਾਂ ਪਹਿਲਾਂ ਹੀ ਸੋਚ ਲਵੇ ਵੀ ਇਹਨੇ ਵੱਡੇ ਹੋ ਕੇ ਪਤਾ ਨਹੀਂ ਕੀ ਕਰਨਾ ਹੈ, ਤੇ ਜੇ ਉਹ ਪਹਿਲਾਂ ਹੀ ਜੜਾਂ ਕੱਟਣ ਲੱਗ ਜਾਵੇ, ਫਿਰ ਤਾਂ ਬਾਤ ਨਹੀਂ ਬਣਨੀ। ਮਾਂ ਨੇ ਹੌਸਲਾ ਰੱਖਣਾ ਹੈ, ਹਿੰਮਤ ਰੱਖਣੀ ਹੈ, ਉਸੇ ਖਿਆਲ ਨਾਲ ਮਾਂ ਨੇ ਬੱਚੇ ਨੂੰ ਸੰਭਾਲਣਾ ਜਿਵੇਂ ਜਨਮ ਤੋਂ ਪਹਿਲਾਂ ਉਹਨੇ ਸੰਭਾਲ ਕੀਤੀ ਸੀ। ਖੋ ਸ੍ਰੀ ਵਾਹ, ਬੇਨਤੀ ਕਰ ਰਿਹਾ, ਜਨਮ ਤੋਂ ਪਹਿਲਾਂ ਵੀ ਤੇ ਮਾਂ ਨੇ ਬੱਚੇ ਦੀ ਸੰਭਾਲ ਕੀਤੀ ਹੈ। ਉਹਨੂੰ ਇਹ ਤੇ ਇਲਮ ਨਹੀਂ ਸੀ, ਭਾਵੇਂ ਉਹਦੀ ਤਮੰਨਾ ਸੀ ਮੇਰੇ ਘਰ ਪੁੱਤਰ ਜਨਮੇ, ਪਰ ਉਹਨੂੰ ਇਹ ਯਕੀਨ ਨਹੀਂ ਸੀ, ਨਿਸ਼ਚਾ ਵੀ ਨਹੀਂ ਸੀ ਵੀ ਮੇਰੇ ਘਰ ਬੇਟਾ ਜਾਂ ਬੇਟੀ ਹੋਵੇਗਾ, ਪਰ ਉਹ ਸੰਭਾਲਦੀ ਰਹੀ। ਜਨਮ ਤੋਂ ਬਾਅਦ ਵੀ ਬੱਚੇ ਦੇ ਜਵਾਨ ਹੋਣ ਤੱਕ ਮਾਂ ਨੇ ਉਸੇ ਖਿਆਲ ਨਾਲ ਸੰਭਾਲਣਾ ਵੀ ਇਹ ਪਤਾ ਨਹੀਂ ਨੇਕ ਬਣੇਗਾ ਜਾਂ ਹੋਰ ਵੀ ਹੋ ਸਕਦਾ, ਪਰ ਮਾਂ ਦੀ ਉਹੋ ਹੀ ਕੋਸ਼ਿਸ਼ ਰਹੇ ਕਿ ਇਹਨੂੰ ਨੇਕ ਬਣਾਉਣਾ, ਇਹਨੂੰ ਸਹੀ ਰਸਤੇ ਚਲਾਉਣਾ। ਮਾਂ ਨੇ ਇਸ ਪਾਸੇ ਪ੍ਰੇਰਨਾ ਦਿੱਤੀ ਸੀ ਬਈ ਜੋ ਕੁਝ ਤੂੰ ਕਰਦਾ ਕਰੀ ਜਾ, ਦੇਖ